ਸਲੋਕ ਮਹੱਲਾ ਦੂਜਾ ਜਿੰਨਾ ਪਾਓ ਤਿੰਨ ਨਾਹ ਪਾਓ।
ਗੁਰੂਆਂ ਦਾ ਸਾਹਿਬ ਫਰਮਾਉਂਦੇ ਹਨ, ਹੇ ਪਿਆਰਿਓ ਸੁਣੋ, ਜਿਨ੍ਹਾਂ ਨੂੰ ਪਰਮੇਸ਼ਵਰ ਦਾ ਅਦਬਾ ਦਿਲ ਵਿਚ ਭੈ ਹੈ ਉਹਨਾਂ ਨੂੰ ਜਮਦਾ ਭੈ ਨਹੀਂ ਹੋਵੇਗਾ।
ਮੁੱਚ ਪਾਓ ਨੇ ਭਾਵਾ,
ਜਿਹੜੇ ਕਹਿੰਦੇ ਸਾਨੂੰ ਕੀ ਲੋੜ ਹੈ ਰੱਬ ਤੋਂ ਡਰਨ ਦੀ ਤਾਂ ਨਿਡਰ ਹੋਏ, ਉਹ ਜਿਹੜੇ ਉਹਨਾਂ ਦੇ ਤਾਂ ਨੇ ਭਰਿਆ ਹੈ, ਜਿਹੜੇ ਨਹੀਂ ਜਿਨ੍ਹਾਂ ਦੇ ਭਗ ਭੈ ਆਹ ਹੈ, ਜਿਨ੍ਹਾਂ ਦੇ ਅੰਦਰ ਪਰਮੇਸ਼ਵਰ ਦਾ ਭੈ ਨਹੀਂ, ਸਤਿਕਾਰ ਨਹੀਂ, ਅਰੂ ਨਹੀਂ, ਕਿਉਂ ਨਿਸ਼ਚਾ ਨਹੀਂ ਵੀ ਸਭ ਸੁਣਦਾ ਸਭ ਵੇਖਦਾ ਕਿਉਂ ਮੁੱਕਰ ਪਿਆ ਜਾਏ। ਉਹ ਅੰਤਰਗਾਮੀ ਸਾਰਿਆਂ ਦੀ ਜਾਣਦਾ, ਘੱਟ ਕਰਕੇ ਅੰਤਰ ਕੀ ਜਾਣ ਤੇ ਭੈ ਨਹੀਂ ਹੈਗੀ ਦੇ ਅੰਦਰ, ਉਹਨੂੰ ਮੁੱਚ ਬਹੁਤਾ ਭੈ ਸੱਤ ਪ੍ਰਕਾਰ ਦਾ, ਇਹ ਭੈ ਭੈ ਪਰ ਲੋਕ ਭੈ ਜਨਮ ਵੇਦਨਾ ਜਾਤ ਅੰਦਰ ਖਿਆਲ ਗੋਤ ਭੈ ਸਮਾਤਰ ਭੈ ਸਾਤ। ਇੱਕ ਤਾਂ ਇਸ ਪ੍ਰਕਾਰ ਇਹ ਇਸ ਲੋਕ ਦਾ ਭੈ, ਪਰਲੋਕ ਦਾ ਭੈ, ਜਨਮ ਦਾ ਭੈ, ਜੇ ਜਾਤ ਕੌਮ ਚ ਕੋਈ ਵਿਵਸਥਾ ਬਣੇ ਜਾਤੀ ਦਾ ਭੈ, ਅਤੇ ਜਨ ਵੇਦਨਾ ਜਾਤ ਅਨਰੱਖਿਆ ਜਿੱਥੇ ਕੋਈ ਰਾਖਾ ਨਹੀਂ ਉੱਥੋਂ ਦਾ ਡਰ, ਗੁਪਤ ਅੰਦਰੋਂ ਕੋਈ ਪੀੜਾ ਹੋ ਜਾਣੀ, ਅਕਸ਼ਮਾਤਰ ਅੱਗੋਂ ਕੋਈ ਗੱਡੀ ਆਦਕਾਂ ਨੂੰ ਭਿੜ ਜਾਣਾ, ਇਹ ਸੱਤ ਪ੍ਰਕਾਰ ਦਾ ਡਰ ਉਹਨੂੰ ਬਣਿਆ ਰਹਿੰਦਾ ਹੈ। ਇਸ ਪ੍ਰਕਾਰ ਭਾਈ ਜਿਹੜੇ ਪਰਮੇਸ਼ਵਰ ਦੇ ਭੈ ਤੋਂ ਰਹਿਤ ਹਨਗੇ ਆਹ ਹੈ, ਉਹਨੂੰ ਮੁੱਚ ਬਹੁਤਾ ਭੈ ਹੈ, ਸੱਤ ਪ੍ਰਕਾਰ ਦਾ ਭੈ ਉਹਨਾਂ ਨੂੰ ਬਣਿਆ ਹੀ ਰਹਿੰਦਾ ਹੈ।
ਨਾਨਕ ਇਹੋ ਪਟਾਂਤਰਾ,
ਸਤਿਗੁਰੂ ਸਾਹਿਬ ਜੀ ਕਹਿੰਦੇ ਜਿਹੜਾ ਪਟਾਂਤਰਾ ਭੇਦ ਹੈ ਨਾ, ਪੱਟ ਪੜਦੇ ਅੰਤਰਾ, ਅੰਦਰਲਾ ਪੱਟ ਪੜਦਾ ਭੇਦ ਵਾਲੀ ਗੱਲ ਹੈ ਜਿਹੜੀ,
ਇਸ ਦੀਵਾਨ ਗਿਆ
ਇਹ ਕਿਸ ਪਰਮੇਸ਼ਰ ਦੇ ਸਾਧ ਸੰਗਤ ਰੂਪੀ ਦੀਵਾਨ ਚ ਗਿਆ, ਭੇਦ ਖੁੱਲਦਾ ਹੈ ਅੰਦਰਲਾ, ਬਾਕੀਆਂ ਨੂੰ ਨਹੀਂ ਪਤਾ ਲੱਗਦਾ। ਜਿਹੜੇ ਸੰਗਤ ਰੂਪੀ ਦੀਵਾਨ ਚ ਜਾਂਦੇ ਹੈ ਉਹਨਾਂ ਨੂੰ ਇਹ ਪੱਟ ਪੜਦਾ ਜਿਹੜਾ ਅੰਤਰਾ ਅੰਦਰ ਹੈ, ਇਹ ਪੜਦੇ ਦੀ ਗੱਲ ਹੈ ਜਿਹੜੀ ਗੋਬਤ, ਉਹਨਾਂ ਨੂੰ ਇਹ ਪ੍ਰਗਟ ਹੋ ਜਾਂਦੀ ਹੈ। ਅਤੇ ਨਾਨਕ ਪਟੰਤਰਾ ਭੇਦ ਜਿਹੜਾ ਹੈ, ਇਸ ਦੀਵਾਨ ਬਕੁੰਠ ਵਿੱਚ ਜਦੋਂ ਪ੍ਰਲੋਕ ਚ ਜਾਣਗੇ ਉਦੋਂ ਵੀ ਖੁੱਲ ਜਾਏਗਾ, ਜੀਆਂ ਨੂੰ ਜੋ ਜੋ ਕਰਮ ਕੀਤੇ ਉਹਨਾਂ ਦਾ ਕਰਮਾਂ ਦਾ ਇਹ ਭੇਦ ਨਹੀਂ ਰਹੇਗਾ। ਸਭ ਚਿਤ੍ਰਗੁਪਤ ਸਾਹਿਬ ਲਿਖਤੇ ਲੇਖਾ
ਮਹੱਲਾ ਦੂਜਾ, ਤੁਰਦੇ ਕੋ ਤੁਰਦਾ ਮਿਲੇ।
ਗੁਰੂ ਮਹਾਰਾਜ ਸਾਹਿਬ ਕਹਿੰਦੇ ਜਿਸ ਪ੍ਰਕਾਰ ਭਾਈ ਰਿਵਾਜ ਹੈ, ਤੁਰਦੇ ਆਦਮੀਆਂ ਨੂੰ ਤੁਰਦੇ ਆਦਮੀ ਮਿਲ ਪੈਂਦੇ ਹੈ, ਸਾਥ ਕਰ ਲੈਂਦੇ ਹੈ।
ਉੱਡਦੇ ਕੋ ਉੱਡਦਾ,
ਉੱਡਦੇ ਪੰਛੀਆਂ ਨੂੰ ਉੱਡੇ ਪੰਛੀ ਉਡਾਰੂ ਮਿਲ ਜਾਂਦੇ ਹਨ।
ਜੀਵਤੇ ਕੋ ਜੀਵਤਾ,
ਜਿਉਂਦਿਆਂ ਨੂੰ ਕਹਿੰਦੇ ਜੱਟ ਜਿਉਂਦਿਆਂ ਦਾ ਮੇਲ ਹੁੰਦਾ ਭਾਈ, ਜਿਉਂਦਿਆਂ ਨੂੰ ਜਿਉਂਦੇ ਮਿਲ ਪੈਂਦੇ ਹੈ।
ਮੂਏ ਕੋ ਮੂਆ,
ਮਰਿਆਂ ਨੂੰ ਸਿਵਿਆਂ ਚ ਲੈ ਕੇ ਲੈ ਫੂਕ ਦਿੰਦੇ ਹੈ, ਉਹ ਮੁਰਦਿਆਂ ਦਾ ਮੁਰਦੇ ਮਿਲਦੇ ਹਨ।
ਨਾਨਕ ਸੂਸਾਲਾ,
ਉਸ ਪਰਮੇਸ਼ਵਰ ਦੀ ਸਿਫਤ ਕਰੋ ਮਹਾਰਾਜ ਸਾਹਿਬ ਕਹਿੰਦੇ ਹਨ। ਇਹ ਸਾਰੇ ਸੰਸਾਰ ਦਾ ਕਾਰਨ ਜਿਸ ਵਾਹਿਗੁਰੂ ਨੇ ਕੀਤਾ ਹੈ, ਇਸੇ ਪ੍ਰਕਾਰ
ਤੁਰਦੇ ਕੋ ਤੁਰਦਾ ਮਿਲੇ।
ਸਾਧ ਸੰਗੀ ਤੁਰਦੇ ਕੌਣ ਹੈ? ਕਰਮ ਕਾਂਡੀ ਜਿਹੜੇ ਲੋਕ ਹੈ ਉਹਨਾਂ ਨੂੰ ਤੁਰਦਾ ਸੁਖ, ਸਵਰਗ ਦਾ ਸੁਖ ਤੁਰ ਜਾਣ ਵਾਲਾ ਮਿਲਦਾ ਹੈ। ਉਹ ਹਰ ਵਕਤ ਸਵਰਗ ਆਦਿਕਾਂ ਦੇ ਸੁਖਾਂ ਚ ਤੁਰੇ ਹੀ ਰਹਿੰਦੇ ਹੈ, ਵਾਸ਼ਨਾ ਦੇ ਸਹਿਤ ਸਕਾਮ ਕਰਮਾਂ ਨੂੰ ਕਰਨ ਵਾਲੇ ਜਿਹੜੇ ਹੈ ਸਕਾਮ, ਉਹਨਾਂ ਨੂੰ ਤੁਰਨ ਵਾਲਿਆਂ ਨੂੰ ਤਾਂ ਤੁਰਦਾ ਜੋ ਸਵਰਗ ਦਾ ਸੁਖ ਹੈ ਮਿਲ ਜਾਂਦਾ ਹੈ।
ਉੱਡਦੇ ਕੋ ਉੱਡਦਾ,
ਉਡਾਰੀ ਮਾਰਨ ਵਾਲੇ ਕੌਣ ਆ? ਉਪਾਸ਼ਕ ਲੋਕ, ਉਪਾਸ਼ਕ ਲੋਕਾਂ ਨੂੰ ਬ੍ਰਹਮ ਲੋਕ ਦੀ ਪ੍ਰਾਪਤੀ ਹੋ ਜਾਂਦੀ ਹੈ।
ਜੀਵਤੇ ਕੋ ਜੀਵਤਾ ਮਿਲੇ,
ਜੀਵਦੇ ਕੌਣ ਹਨਗੇ? ਸਾਧ ਸੰਗਤ ਜੀ ਜੀਵਨ ਮੁਕਤ ਜਿਹੜੇ ਹਨ ਉਹਨਾਂ ਨੂੰ ਜੀਵਨ ਮੁਕਤੀ ਮਿਲ ਜਾਂਦੀ ਹੈ।
ਮੂਏ ਕੋ ਮੂਆ,
ਮੂਏ ਜਿਹੜੇ ਸੰਸਾਰ ਨੂੰ ਮਿੱਥਿਆ ਜਾਣ ਕੇ ਮਰੇ ਹੋਏ ਹੈ ਉਹਨਾਂ ਨੂੰ ਵਧੇਰੇ ਮੁਕਤੀ ਦਾ ਆਨੰਦ ਪ੍ਰਾਪਤ ਹੋ ਜਾਂਦਾ ਹੈ।
ਨਾਨਕ ਸੂਸਾਲਾ,
ਸਤਿਗੁਰੂ ਸਾਹਿਬ ਜੀ ਕਹਿੰਦੇ ਉਸ ਪਰਮੇਸ਼ਵਰ ਦੀ ਸਿਫਤ ਕਰਨੀ ਚਾਹੀਦੀ ਹੈ,
ਜਿਨ ਕਾਰਨ
ਜਿਸ ਨੇ ਸੰਸਾਰ ਦਾ ਕਾਰਨ ਭਾਈ ਕੀਤਾ ਹੈ। ਉਹ ਤੁਰਦੇ ਕੋ ਤੁਰਦਾ ਮੇਰਾ ਬ੍ਰਹਮ ਗਿਆਨੀ ਜਿਹੜੇ ਹਨ ਮਹਾਰਾਜ, ਉਹਨਾਂ ਦੇ ਤੱਤ ਮਗਰੋਂ ਜਦੋਂ ਉਹ ਪਰਮੇਸ਼ਵਰ ਚ ਮਿਲ ਜਾਂਦੇ ਹੈ ਉਦੋਂ ਤੱਤਾਂ ਦਾ ਹਿਸਾਬ ਕਿਵੇਂ ਰਹਿੰਦਾ ਹੈ? ਤਾਂ ਕਹਿੰਦੇ ਹਨ
ਤੁਰਦੇ ਕੋ ਤੁਰਦਾ ਮਿਲੇ,
ਤੁਰਨ ਵਾਲਾ ਪਾਣੀ ਪਾਣੀ ਚ ਪਾਣੀ ਮਿਲ ਜਾਂਦਾ ਭਾਈ,
ਉੱਡਦੇ ਕੋ ਉੱਡਦਾ,
ਉੱਡਣ ਵਾਲੀ ਪੌਣ ਪੌਣ ਚ ਮਿਲ ਪੌਣ ਮਿਲ ਜਾਂਦੀ ਹੈ।
ਜੀਵਤੇ ਕੋ ਜੀਵਤਾ,
ਜੀਵਤ ਹੈ ਜਿਸ ਦਾ ਆਦਮੀ ਹੈ, ਅੱਗ ਚ ਅੱਗ ਦਾ ਸੁਭਾਅ ਮਿਲ ਜਾਂਦਾ ਹੈ।
ਮੂਏ ਕੋ ਮੂਆ,
ਮੂਏ ਮਿੱਟੀ ਚ ਮਿੱਟੀ ਲੱਗ ਜਾਂਦੀ, ਆਕਾਸ਼ ਚ ਆਕਾਸ਼ ਮਿਲਿਆ ਹੋਈ ਹੈ, ਅੱਗੇ ਕਿ ਉਹ ਬੜੇ ਮੁਕਤ ਵਾਹਿਗੁਰੂ ਦੇ ਸਰੂਪ ਵਿੱਚ ਗਿਆਨਵਾਨ ਦੇ ਤੱਤ ਜਿਹੜੇ ਹੈ ਉਹ ਫਿਰ ਸੂਖਮ ਸਰੀਰ ਜਾਂ ਸੂਰ ਸਰੀਰ ਦੇਣ ਦਾ ਕਾਰਨ ਨਹੀਂ ਬਣਦੇ।
ਨਾਨਕ
ਸਤਿਗੁਰੂ ਸਾਹਿਬ ਜੀ ਕਹਿੰਦੇ ਉਸ ਪਰਮੇਸ਼ੁਰ ਦੀ ਭਾਈ ਸਿਫਤ
ਕਰੀਏ,
ਜਿਸਨੂੰ ਸਾਰੇ ਸੰਸਾਰ ਦਾ ਕਾਰਨ ਇਸ ਪ੍ਰਕਾਰ ਕੀਤਾ ਹੈ। ਬ੍ਰਹਮ ਗਿਆਨੀਆਂ ਦੇ ਤੱਤਾਂ ਦੇ ਸਾਰਿਆਂ ਤੱਤਾਂ ਚ ਤੱਤ ਮਿਲਾਤੇ ਹੈ, ਇਸ ਪ੍ਰਕਾਰ ਕਾਰਨ ਕੀਤਾ ਹੈ। ਹੋਰ ਇਸੇ ਪ੍ਰਕਾਰ ਭੇਦ ਥੋੜਾ ਜਿਹਾ,
ਤੁਰਦੀ ਕੋ ਤੁਰਦਾ ਮਿਲੇ,
ਤੁਰਨ ਵਾਲੇ ਕੌਣ? ਕਰਮ ਕਾਂਡ ਕਰਨ ਵਾਲੇ, ਉਹਨੂੰ ਤੁਰਨ ਵਾਲਾ ਕੌਣ? ਸਰੀਰ ਮਿਲ ਜਾਂਦਾ। ਉਹ ਕਰਮ ਕਾਂਡ ਕਰਨ ਵਾਲੇ ਨੂੰ ਕਰਮ ਕਰਕੇ ਦੇ ਕਰਮੀ ਆਇਆ ਕੱਪੜਾ ਦੇ ਰੂਪੀ ਬਸ ਮਿਲਦਾ ਰਹਿੰਦਾ ਜਿਹੜੇ ਕਰਮ ਕਰਦੇ ਹਨ।
ਉੱਡਦੇ ਕੋ ਉੱਡਦਾ,
ਉੱਡਣ ਵਾਲੇ ਕੌਣ ਹਨ? ਕਿ ਦਸਵੇਂ ਦੁਆਰ ਪ੍ਰਾਣ ਚੜਾਉਣ ਵਾਲੇ, ਉਹ ਜੋਗੀਆਂ ਦੇ ਤਾਂ ਹੀ ਦਸਵੇਂ ਦੁਆਰ ਦਾ ਆਨੰਦ ਪ੍ਰਾਪਤ ਹੋ ਜਾਂਦਾ ਹੈ, ਜਾਂ ਬ੍ਰਹਮ ਲੋਕ ਜਾ ਰਹਿੰਦੇ ਹਨ। ਜੀਵ ਦੇ ਕੌਣ ਹੈ? ਗਿਆਨਵਾਨ। ਉਹਨਾਂ ਨੂੰ ਜਿਉਂਦਾ ਕੌਣ ਹੈ? ਨਾਨਕ ਜੀਵ ਦਾ ਪੁਰਖ ਤੇ ਆਇਆ ਪਰਮੇਸ਼ੁਰ ਮਿਲ ਜਾਂਦਾ ਹੈ।
ਮੂਹੇ
ਕੌਣ? ਜੀਵਨ ਮੁਕਤ ਹੋਣਗੇ, ਉਹਨਾਂ ਨੂੰ ਜੀਵਨ ਮੁਕਤੀ ਦੀ ਪ੍ਰਾਪਤੀ ਹੋ ਜਾਂਦੀ ਹੈ।
ਨਾਨਕ ਸੂਸਾਲਾ,
ਸਤਿਗੁਰੂ ਸਾਹਿਬ ਜੀ ਕਹਿੰਦੇ ਉਸ ਪਰਮੇਸ਼ੁਰ ਦੀ ਭਾਈ ਸਿਫਤ ਕਰਨੀ ਚਾਹੀਏ, ਜਿਸਨੇ ਪੰਜਾਂ ਤੱਤਾਂ ਦੁਆਰਾ ਸਾਰਾ ਸੰਸਾਰ ਦਾ ਕਾਰਨ ਕੀਤਾ ਹੈ। ਇਸੇ ਪ੍ਰਕਾਰ
ਤੁਰਦੀ ਕੋ ਤੁਰਦਾ ਮਿਲੇ,
ਤੁਰਨ ਵਾਲੇ ਜਿਹੜੇ ਸਾਧ ਸੰਗਤ ਜੀ ਸੰਸਾਰ ਦੇ ਅੰਦਰ ਕਰਮ ਕਾਂਡ ਕਰਨ ਵਾਲੇ ਹੈ, ਉਹਨੂੰ ਤੁਰਿਆ ਜਾਣ ਵਾਲਾ ਸੰਸਾਰ ਦੀ ਪ੍ਰਾਪਤੀ ਹੁੰਦੀ ਹੈ।
ਉੱਡਦੀ ਕੋ ਉੱਡਦਾ,
ਉਡਾਰੀਆਂ ਮਾਰਨ ਵਾਲੇ ਕੌਣ ਹੈ? ਜੋ ਆਪਣੇ ਉਪਾਸ਼ਕ ਲੋਕ ਹੈ, ਉਹਨਾਂ ਨੂੰ ਉਪਾਸ਼ੀਆਂ ਵਾਲਿਆਂ ਪੁਰਖਾਂ ਦੇ ਤਾਈ ਉੱਡਦਾ ਸਵਰਗ ਉੱਡ ਕਰਕੇ ਬ੍ਰਹਮ ਲੋਕ ਦੀ ਪ੍ਰਾਪਤੀ ਉਪਾਸ਼ਕਾਂ ਨੂੰ ਪ੍ਰਾਪਤ ਹੋ ਜਾਂਦੀ ਹੈ।
ਜੀਵਤੇ ਕੋ ਜੀਵਤਾ ਮਿਲੇ,
ਜੀਵਤੇ ਕੌਣ ਹੋਣਗੇ? ਨਾਮ ਜਪਣ ਵਾਲੇ ਜਿਹੜੇ ਪ੍ਰੇਮੀ ਹਨ, ਉਹਨਾਂ ਨੂੰ ਜਿਉਂਦਾ ਜੀਵਨ ਪੁਰਖ ਸਰਗੁਣ ਸਰੂਪ ਧਾਰ ਕੇ ਅੰਤਰ ਜਾਂਦੇ, ਉਹਨੂੰ ਦਰਸ਼ਨ ਬਖਸ਼ ਦਿੰਦੇ ਹਨ। ਜਿਹੜੇ ਮਰੇ ਹੋਏ ਆ ਸੰਸਾਰ ਵੱਲੋਂ ਮਿੱਥਿਆ ਜਾਣ ਕੇ, ਉਹਨਾਂ ਨੂੰ ਵਧੇ ਮੁਕਤੀ ਪ੍ਰਾਪਤ ਹੋ ਜਾਂਦੀ ਹੈ, ਜਾਂ ਸਰੂਪ ਦੀ ਪ੍ਰਾਪਤੀ ਹੋ ਜਾਂਦੀ ਹੈ, ਜਿਸ ਵਿੱਚ ਆਵਾਗੋਣ ਸਾਰੇ ਨਿਵਰਤ ਹੋ ਗਏ ਮਿਟ ਗਏ ਹਨ, ਐਸਾ ਨਿਰਵਿਕਲ ਪਦ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ।
ਨਾਨਕ ਸੂਸਾਲਾ,
ਸਤਿਗੁਰੂ ਜੀ ਕਹਿੰਦੇ ਉਸ ਪਰਮੇਸ਼ੁਰ ਦੀ ਸਿਫਤ ਕਰਿਆ ਕਰੋ।
ਇਹ ਕਾਰਨ
ਇਹ ਜਿਸਨੂੰ ਭਾਈ ਸਾਰੇ ਸੰਸਾਰ ਦਾ ਕਾਰਨ ਰਚਨਾ ਕੀਤਾ, ਉਹ ਐਸਾ ਪਰਮੇਸ਼ੁਰ ਹੈ, ਸਦਾ ਅਸੰਗ ਸਰੂਪ ਹੈ। ਇਸੇ ਪ੍ਰਕਾਰ
ਤੁਰਦੀ ਤੋਂ ਤੁਰਦਾ ਮਿਲੇ,
ਤੁਰਦੇ ਕੌਣ ਹੈ? ਸਾਧ ਸੰਗਤ ਜੀ ਜੋ ਉਪਾਸ਼ਨਾ ਕਰਨ ਵਾਲੇ ਹੈ, ਉਹਨਾਂ ਨੂੰ ਉਪਾਸ਼ਕ ਲੋਕ ਮਿਲ ਜਾਂਦੇ, ਖੁਸ਼ ਹੋ ਕੇ ਆਪੋ ਆਪਣੇ ਮਲਾਪੀਆਂ ਨਾਲ ਖੁਸ਼ ਹੁੰਦੇ ਆ ਮਿਲ ਕੇ। ਉੱਡਣ ਵਾਲੇ ਯੋਗੀ ਹੈ, ਦਸਵੇਂ ਦਾਰ ਚਲਾਉਣ ਚੜ੍ਹਨ ਵਾਲੇ, ਉਹਨਾਂ ਨੂੰ ਯੋਗੀਆਂ ਦੀ ਯੋਗੀਆਂ ਨੂੰ ਸੰਗਤ ਹੋ ਜਾਂਦੀ ਹੈ।
ਜੀਵ
ਤੇ ਕੌਣ ਹੈ? ਗਿਆਨਵਾਨ। ਗਿਆਨਵਾਨ ਨੂੰ ਗਿਆਨਵਾਨ ਮਿਲਦੇ ਹਨ। ਮੂਹੇ ਜੋ ਵਧੇ ਮੁਕਤ ਹੈ, ਉਹ ਬੜੇ ਮੁਕਤੀ ਵਾਲਿਆਂ ਚ ਮਿਲ ਕੇ ਪ੍ਰਸੰਨ ਰਹਿੰਦੇ ਹਨ।
ਨਾਨਕ ਸੂਸਾਲਾ,
ਉਸ ਵਾਹਿਗੁਰੂ ਦੀ ਸਿਫਤ ਕਰੀਏ। ਗੁਰੂ ਸਾਹਿਬ ਜੀ ਕਹਿੰਦੇ ਹਨ
ਕਾਰਨ,
ਜਿਸਨੇ ਸੰਸਾਰ ਰੂਪੀ ਕਾਰਨ ਕੀਤਾ ਹੈ, ਫਿਰ ਪੜਦੇ
ਤੁਰਦੇ ਕੌਣ ਤੁਰਦਾ ਮਿਲੇ,
ਜਿਹੜੇ ਤੁਰਦੇ ਕੌਣ ਹਨਗੇ? ਜੋ ਪਰਮੇਸ਼ਰ ਦੀ ਭਜਨ ਕਰਦੇ ਹਨ, ਉਹਨਾਂ ਨੂੰ ਸਾਧ ਸੰਗ ਜੀ ਤੁਰਦਾ ਹੈ। ਜੋ ਪਰਮੇਸ਼ਰ ਚੇਤਨ ਹੈ, ਸਾਰਿਆਂ ਚ ਹਰਕਤ ਕਰਾਉਣ ਵਾਲਾ, ਉਹ ਬ੍ਰਹਮ ਚੇਤਨ ਮਿਲ ਜਾਂਦਾ ਹੈ। ਤੁਰਨ ਵਾਲੇ ਭਜਨ ਜਿਹੜੇ ਚੱਲਣ ਵਾਲੇ ਹੈ, ਉਹਨੂੰ ਬ੍ਰਹਮ ਚੇਤਨ ਦੀ ਪ੍ਰਾਪਤੀ ਹੁੰਦੀ ਹੈ।
ਉੱਡਦੇ ਤੋਂ ਉੱਡਦਾ,
ਉੱਡਦੇ ਜਿਹੜੇ ਹੈ ਬਿਧ ਲਿਖੇ ਰੂਪੀ ਖੰਭਾਂ ਨਾਲ, ਉਹਨੂੰ ਉੱਡ ਜਾਣ ਵਾਲਾ ਸਵਰਗ ਆਦਿਕਾਂ ਦਾ ਸੁਖ ਨਾਸਵੰਤ ਮਿਲ ਜਾਂਦਾ ਹੈ।
ਜੀਵਤੇ ਕੋ ਜੀਵਤਾ ਮਿਲੇ,
ਜੀਵਤੇ ਕੌਣ ਹੋਣਗੇ? ਜੋ ਜੀਵਨ ਮੁਕਤ ਹਨ, ਉਹਨਾਂ ਨੂੰ ਜੀਵਨ ਬ੍ਰਹਮ ਰੂਪ ਚੇਤਨ ਸਰੂਪ ਦੀ ਅਭੇਦਤਾ ਮਿਲ ਜਾਂਦੀ ਹੈ। ਮੂਹੇ ਜਿਹੜੇ ਸੰਸਾਰ ਨੂੰ ਮਿੱਥਿਆ ਜਾਣ ਚੁੱਕੇ ਹੈ, ਉਹਨਾਂ ਨੂੰ ਨਿਰਵਿਕਲ ਪਦ ਪ੍ਰਾਪਤ ਹੋ ਜਾਂਦਾ ਹੈ।
ਨਾਨਕ ਸੂਸਾਲਾ,
ਸਤਿਗੁਰੂ ਜੀ ਕਹਿੰਦੇ ਉਸ ਪਰਮੇਸ਼ੁਰ ਦੀ ਭਾਈ ਸਿਫਤ ਕਰੀਏ,
ਕਾਰਨ
ਜਿਸਨੇ ਜਗਤ ਦਾ ਕਾਰਨ ਕਾਰ ਸਭ ਬਣਾਉਣਾ ਕੀਤਾ, ਪ੍ਰਸੰਗ ਹੈ ਫੇਰ
ਪੌੜੀ ਸੱਜ ਧਿਆਏ ਨੂੰ ਸੇ ਸੱਚੇ,
ਭਾਈ ਸੱਚੇ ਪਰਮੇਸ਼ੁਰ ਨੂੰ ਜਿਹੜੇ ਧਿਆਉਂਦੇ ਹੈ, ਉਹ ਸੱਚੇ ਸਰੂਪ ਚ ਮਿਲ ਕੇ ਸੱਚ ਸਰੂਪ ਹੋ ਗਏ ਹਨ।
ਸ਼ਬਦ ਵਿਚਾਰ
ਗੁਰੂ ਸਾਹਿਬ ਦੇ ਸ਼ਬਦ ਦੀ ਵਿਚਾਰ ਜਿਨ੍ਹਾਂ ਨੂੰ ਪ੍ਰਾਪਤ ਹੋਈ ਹੈ, ਜਿਨ੍ਹਾਂ ਨੇ ਦੇਹ ਦੀ ਹੰਗਤਾ ਮਾਰ ਲਈ ਹੈ, ਉਹਨਾਂ ਦਾ ਮਨ ਨਿਰਮਲਾ ਸ਼ੁੱਧ ਹੋ ਗਿਆ ਹੈ।
ਹਰ ਨਾਮ ਉਹ ਧਾਰੀ
ਹਰੀ ਦੇ ਨਾਮ ਨੂੰ ਰਿਜ ਵਸਾਇਆ ਹੈ ਉਹਨਾਂ ਨੇ।
ਕੋਠੇ ਮੰਡਪ ਮਾੜੀ
ਇਹ ਕੋਠੇ ਕੱਚੇ ਤੇ ਮੰਡਪ ਸਭਾ ਵਾਲੀਆਂ ਮਮਕੀਆਂ ਕੱਢ ਕੇ ਜਗ੍ਹਾ ਬਣਾਈਆਂ ਹੋਈਆਂ, ਮਾੜੀਆਂ ਹਵੇਲੀਆਂ ਬਣਾਈਆਂ ਜਿਹੜੀਆਂ ਮਮਕੀਆਂ ਵਾਲੀਆਂ ਮਡਵੇ ਸਭਾ ਵਾਲੇ ਸਥਾਨ ਤੇ ਮਾੜੀਆਂ ਹਵੇਲੀਆਂ
ਲੱਗ ਪਏ ਗਾਵਾਰੀ
ਗਵਾਲ ਬਸੰਜ ਪੁਰਖ ਇਹਨਾਂ ਦੇ ਵਿੱਚ ਹੀ ਲੱਗੇ ਪਏ ਰਹਿੰਦੇ ਹੈ, ਹਰ ਵਕਤ ਇਹਨਾਂ ਦੇ ਬਣਾਉਣ ਕਰਨ ਵਿੱਚ ਹੀ ਫਸੇ ਰਹਿੰਦੇ ਹੈ। ਕਿੰਨੇ ਕਿੰਨੇ ਮਕਾਨ ਬਣਾ ਕੇ ਬਸ ਉਹਦੇ ਤਹਿਖਾਨੇ ਬਣਾ ਕੇ ਖੁਸ਼ ਹੋਏ ਉਹਨਾਂ ਚ ਤੁਰੇ ਫਿਰਦੇ ਰਹਿੰਦੇ ਹਨ। ਇਹੀ ਜੀ ਹਾਲਤ ਹੁੰਦੀ ਹੈ, ਇਹ ਮੂਰਖਾਂ ਦੀ ਹਾਲਤ ਹੈ ਜੋ ਇਸ ਪਾਸੇ ਲੱਗੇ ਹੈ ਪਰਮੇਸ਼ਰ ਦਾ ਭਜਨ ਸਿਮਰ ਛੱਡ ਕੇ। ਫਿਰ ਇਸੇ ਪ੍ਰਕਾਰ
ਕੋਠੇ ਮੰਡਪ ਮਾੜੀਆਂ
ਕੋਠੇ ਕੌਣ ਕੱਚੇ ਕੋਠੇ ਅਗਿਆਨੀ ਦੀ ਨੀ ਅਗਿਆਨੀ ਪੁਰਖਾਂ ਨੂੰ ਗੇ ਤੇ ਮੰਡਪ ਦੀ ਨਿਆਈ ਪਖੰਡੀ ਲੋਕ ਹੈ, ਮਾੜੀਆਂ ਦੀ ਨਿਆਈ ਜਿਹੜੇ ਸਾਧ ਸੰਗਤ ਜੀ ਅਗਿਆਨੀ ਲੋਕ ਹਨ ਇਹਨਾਂ ਵਿੱਚ ਕੋਠੇ ਸਥੂਲ ਸਰੀਰ ਮੰਡਪ ਸੂਖਮ ਸਰੀਰ ਮਾੜੀਆਂ ਕਾਰਨ ਦੇ ਇਹਨਾਂ ਦੀ ਅਭਿਆਸ ਵਿੱਚ ਗਵਾਰ ਬਸੰਗ ਲੱਗੇ ਪਏ, ਹਰ ਵਕਤ ਸੂਖਮ ਕਾਰਨ ਸਥੂਲ ਹੀ ਦੇ ਆਪ ਨੂੰ ਮੰਨੀ ਬੈਠੇ ਹੈ। ਜਿਸ ਵਾਹਿਗੁਰੂ ਨੂੰ ਪੈਦਾ ਕੀਤੇ ਹੈ ਇਸੇ ਪ੍ਰਕਾਰ ਕੋਠੇ ਦੀ ਨਿਆਈ ਮਨੁੱਖਾ ਦੇ ਹੈ, ਮੰਡਪ ਦੀ ਨਿਆਈ ਦੇਵ ਦੇ ਹੈ, ਮਾੜੀਆਂ ਦੀ ਨਿਆਈ ਅਵਤਾਰਾਂ ਦੀਆਂ ਦੇਹਾਂ ਹਨ, ਇਹਨਾਂ ਦੀਆਂ ਉਪਾਸ਼ਨਾ ਚ ਲੱਗੇ ਪਏ ਬਸੰਗ ਹਨ। ਜਿਸ ਵਾਹਿਗੁਰੂ ਨੇ ਪੈਦਾ ਕੀਤੇ ਉਹਨਾਂ ਨੂੰ ਜਾਣਦੇ ਹੀ ਨਹੀਂ ਹੈ ਉਸ ਨੂੰ ਇਸੇ ਕਰਕੇ ਭਾਈ ਮਨਮੁਖਤਾ ਦਾ ਉਹਨਾਂ ਅੰਦਰ ਗਾਵਾਰੀ ਗੁਵਾਰੀ ਹਨੇਰਾ ਹੈ, ਮਨੁੱਖਤਾ ਦਾ ਗਿਆਨ ਦਾ ਵਰਨ ਦਾ ਹਨੇਰਾ ਹੈ।
ਜਿਸ ਬੁਝਾਏ ਸੋ ਬੁੱਝ ਸੀ
ਸੱਚਿਆ ਪਾਤਸ਼ਾਹ ਜਿਹਨੂੰ ਆਪ ਪਿੱਛੇ ਵਜਾਉਂਦੇ ਸੀ ਉਹ ਬੁਝਦੇ ਸੀ, ਜਿਹਨੂੰ ਹੁਣ ਵਜਾਉਂਦੇ ਉਹ ਬੁਝਦੇ ਹੈ, ਅੱਗੇ ਨੂੰ ਗੁਰਾਂ ਦੁਆਰਾ ਜਿਹਨੂੰ ਸਮਝਾਉਣਗੇ ਸਮਝਣਗੇ। ਇਹ ਵਿਚਾਰੀ ਜਨਤਾ ਦੀ ਕੀ ਤੁਛ ਬੁੱਧੀ ਹੈ ਕੀ ਆਪੋ ਸਮਝ ਸਕਦੇ ਹਨ।
ਲੋਕ ਮਹੱਲਾ ਤੀਜਾ ਸਾਮਣ ਤੋ ਸੀਗਾਰ ਕਰ
ਹਜ਼ੂਰ ਫਰਮਾਉਂਦੇ ਹਨ ਜਿਸ ਪ੍ਰਕਾਰ ਕੋਈ ਮਧਮ ਸਖੀ ਦੇ ਤਾਂ ਹੀ ਉੱਤਮ ਸਖੀ ਸਿੱਖਿਆ ਦੇਵੇ, ਹੇ ਕਾਮਣ ਕਿਆ ਵਾਨ ਪਤੀ ਦੀਏ ਤਾਂ ਤੂੰ ਸ਼ਿੰਗਾਰ ਕਰੀ
ਪਹਿਲਾਂ
ਕੰਤ ਨੂੰ ਮਨਾ ਲੈ ਵੀ ਤੂੰ ਦਰਸ਼ਨ ਦੇਵੇਂਗਾ ਕਿ ਨਹੀਂ ਮੈਨੂੰ।
ਮਤ ਸੇਜਾ ਕੰਤ ਨਾ
ਤੂੰ ਐਵੇਂ ਹੀ ਸੇਜਾ ਸਵਾਰ ਕੇ ਬੈਠੀ ਰਹੇ ਤੇਰੀ ਸੇਜਾ ਤੇ ਪਤੀ ਆਵੇ ਹੀ ਨਾ,
ਬਿਰਥਾ ਜਾ
ਐਵੇਂ ਤੇਰਾ ਜਿਹੜਾ ਸ਼ਿੰਗਾਰ ਹਾਰ ਲਾਇਆ ਸਭ ਵਿਅਰਥੀ ਨਾ ਕਿਤੇ ਜਾਵੇ।
ਕਾਮਣ ਫਿਰ ਮਨ ਕਾਮਣ ਤੋ ਸੀਗਾਰ
ਇਹ ਪਰਮੇਸ਼ਰ ਦੀ ਚਾਹ ਵਾਨ ਜਿਗਿਆਸੂ ਰੂਪ ਕਾਮਣੀ ਹੈ ਤਾਂ ਤੇ ਸਾਧਨਾ ਰੂਪੀ ਤੂੰ ਸ਼ਿੰਗਾਰ ਕਰੀ
ਜਾਂ ਪਹਿਲਾਂ ਕੰਤ ਮਨਾ
ਜੋ ਪਹਿਲਾਂ ਗੁਰਾਂ ਦੇ ਉਪਦੇਸ਼ ਦੁਆਰਾ ਕੰਤ ਪਤੀ ਦਾ ਮੰਨਣ ਕਰ ਲੈ ਮਨ ਚ ਆ ਕੇ ਮਨਾ ਲੈ, ਮੰਨਣ ਚ ਤੇਰਾ ਨਿਸ਼ਚਾ ਪੂਰਾ ਹੋਣਾ ਚਾਹੀਦਾ ਕਿ ਮੈਨੂੰ ਪਰਮੇਸ਼ਰ ਦੀ ਜ਼ਰੂਰ ਪ੍ਰਾਪਤੀ ਹੋ ਜਾਏਗੀ। ਪਹਿਲਾਂ ਸਰਵਣ ਕਰ ਫਿਰ ਮੰਨਣ ਕਰ, ਭੇਦਕੀਆਂ ਬਾਧਕ ਯੁਵਤੀਆਂ ਦੁਆਰਾ ਭੇਦਕੀਆਂ ਸਾਧਕ ਯੁਵਤੀਆਂ ਦੁਆਰਾ ਜੋ ਤੇਰੇ ਮਨਾ ਲਵੇਗੀ ਤੂੰ ਨਾਨਕ ਮੰਨਿਆ ਮੰਨੀਆ ਬੁਝੀਆ ਗੁਰਪ੍ਰਸਾਦ।
ਮਤ ਸੇਜੈ ਕੰਤ ਨਾ ਆਵੇ
ਮਤਾਂ ਤੇਰੀ ਮੰਨਣ ਚ ਬਿਰਤੀ ਜੁੜੇਗੀ ਨਾ ਮਹਾਰਾਜ ਦੇ ਤੇ ਤੇਰੇ ਅੰਤਾ ਕਰਨ ਵੀ ਸੇਜਿਆ ਤੇ ਪਤੀ ਪਰਮੇਸ਼ਰ ਆ ਕੇ ਸਾਖਸ਼ਾਤ ਨਾ ਹੀ
ਹੋਵੇ
ਤੇਰਾ ਸਾਧੂ ਦਾ ਸ਼ਿੰਗਾਰ ਵਿਅਰਥੀ ਜਾਵੇ ਫਿਰ ਤਬ ਤਬ ਲੋਲੇ ਹੱਥ ਮਰੋਰੋ ਬਾਵਲ ਹੋਈ ਸੋ ਸੋ ਲੋੜੋਂ ਝੂਰੇਗੀ।
ਕਾਮਣ ਫਿਰ ਮਨ ਮਾਨਿਆ
ਜਿਨ੍ਹਾਂ ਕਾਮਣਾ ਦਾ ਪਤੀ ਅਕਾਲ ਪੁਰਖ ਚ ਮਨ ਮੰਨ ਗਿਆ ਜਿਗਿਆਸੂਆਂ ਦਾ
ਬਣਿਆ ਸੀ
ਤਾਂ ਉਹਨਾਂ ਦਾ ਪੈਸਾ ਸਾਰਾ ਸ਼ਿੰਗਾਰ ਬਣਿਆ ਹੋਇਆ ਸਫਲਾ ਹੈ, ਪ੍ਰੇਮ ਰੂਪੀ ਸ਼ਿੰਗਾਰ ਉਹਨਾਂ ਬਣਿਆ ਹੋਇਆ ਹੈ। ਕੀਤਾ ਹੋਇਆ ਸਾਧਨਾ ਰੂਪੀ ਸ਼ਿੰਗਾਰ ਤਾਂ ਪ੍ਰਵਾਨ ਸਫਲਾ ਹੈ। ਮਾਰਾ ਕਹਿੰਦੇ ਹਨ ਜੇ ਪਤੀ ਚ ਪ੍ਰੇਮ ਵੀ ਹੋਵੇ ਇਸਤਰੀ ਦਾ ਤਾਂ ਉਹਦਾ ਸ਼ਿੰਗਾਰ ਚੰਗਾ ਹੈ, ਨਹੀਂ ਤਾਂ ਉਸਦਾ ਜਿਹੜਾ ਸ਼ਿੰਗਾਰ ਹੁੰਦਾ ਉਹ ਵਿਚਾਰ ਦਾ ਕਾਰਨ ਹੁੰਦਾ ਹੈ। ਇਸੇ ਪ੍ਰਕਾਰ ਜੇ ਵਾਹਿਗੁਰੂ ਚ ਪਿਆਰ ਕਰੇ ਤਾਂ ਹੈ, ਨਹੀਂ ਤਾਂ ਪਖੰਡ ਰੂਪੀ ਵਿਚਾਰ ਦਾ ਹੀ ਕਾਰਨ ਹੈ।
ਬਹੁਤ ਹੀ ਗਾਰ ਤੰਬੂਲ ਰਾਸ
ਸਖੀਏ ਵਾਹਿਗੁਰੂ ਦੀ ਪ੍ਰਾਪਤੀ ਵਾਸਤੇ ਜਿਹੜਾ ਭੈ ਧਾਰਨ ਕਰਨਾ ਹੈ ਸ਼ਿੰਗਾਰ ਕਰ, ਹਰ ਵਕਤ ਪਤੀ ਨੂੰ ਅੰਗ ਸੰਗ ਸਮਝਣਾ ਇਹ ਸ਼ਿੰਗਾਰ ਹੈ, ਹਰ ਵਕਤ ਵਾਹਿਗੁਰੂ ਨੂੰ ਹਰ ਵਕਤ ਨਾਲ ਜਾਣਨਾ ਇਹ ਭੈ ਹੈ, ਇਹ ਸ਼ਿੰਗਾਰ ਹੈ। ਕਬੋਲ ਰਸ ਮਹਾਂਵਾਕਾਂ ਦਾ ਜਿਹੜਾ ਉਚਾਰਨਾ ਹੈ, ਰਸ ਪ੍ਰੇਮ ਦੇ ਬਚਨ ਜਿਹੜੇ ਕਰਨੇ ਹਨ,
ਭੋਜਨ ਭਾਵ ਕਰੇ
ਅਤੇ ਭਾਵ ਜੋ ਗਿਆਨ ਸਰੂਪ ਦਾ ਹੋਣਾ ਹੈ, ਪ੍ਰਕਾਸ਼ ਰੂਪ ਦਾ, ਇਹ ਭੋਜਨ ਕਰਨਾ ਕਰੇ।
ਤਨ ਮਨ ਸੌਪੇ ਕੰਤ,
ਇਸ ਪ੍ਰਕਾਰ ਤਨ ਤੇ ਮਨ ਕੰਤ ਪਤੀ ਅਕਾਲ ਪੁਰਖ ਨੂੰ ਸੌਂਪ ਦੇਵੇ ਜੇ ਸਕੀਏ।
ਨਾਨਕ ਭੋਗ ਕਰੇ
ਤਾਂ ਗੁਰੂ ਸਾਹਿਬ ਜੀ ਕਹਿੰਦੇ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਇਉਂ ਭੇਦਤਾ ਕਰ ਰੂਪ ਪਰਮੇਸ਼ਵਰ। ਗੁਰੂ ਸਾਹਿਬ ਕਹਿੰਦੇ ਭੋਗਣਾ ਕਰੇਗਾ, ਅਭੇਦ ਕਰੇਗਾ, ਫਿਰ ਮਿਲੇਗਾ।
ਮਹੱਲਾ ਤੀਜਾ, ਕਾਜਲ ਫੂਲ ਤੰਬੂਲ ਰਸ,
ਫਿਰ ਸਖੀਏ ਕੱਜਲ ਵੀ ਪਾ ਲਿਆ ਅਤੇ ਅੱਖਾਂ ਚ ਸੁਰਮਾ ਵੀ ਪਾ ਲਿਆ, ਫੁੱਲਾਂ ਦੀਆਂ ਮਾਲਾ ਵੀ ਗੁੰਦ ਲਈਆਂ, ਕਮੋਲ ਪਾਨਾਂ ਦੇ ਬੀੜੇ ਵੀ ਚੱਬ ਲਏ, ਰਸ ਵਾਲੀਆਂ ਸ਼ਰਾਬ ਆਦਿਕ ਰਸ ਵੀ ਅਰ ਕੱਢ ਕੇ ਰੱਖ ਲੇ
ਧਨ ਕੀਆ ਸੀਗਾ,
ਇਹਨਾਂ ਚੀਜ਼ਾਂ ਨੂੰ ਲੈ ਕੇ ਧਨ ਇਸਤਰੀ ਨੂੰ ਸ਼ਿੰਗਾਰ ਵੀ ਕਰ ਲਿਆ,
ਭਾਵੇਂ
ਜੇ ਪਤੀ ਉਹਦੀ ਸੇਜਾ ਤੇ ਨਾ ਆਇਆ, ਫਿਰ ਵਿਕਾਰ ਦਾ ਕਾਰਨ ਹੀ ਹੋਇਆ ਨਾ। ਇਸੇ ਪ੍ਰਕਾਰ ਕੱਜਲ ਜਿਹੜਾ ਤ੍ਰਾਦਕ ਸਾਧਨ ਕਰ ਲਿਆ, ਅੱਖਾਂ ਦੇ ਨਾਲ ਐਸਾ ਅਸਰ ਪਾਉਣਾ ਜਿਸ ਆਦਮੀ ਵੱਲ ਝਾਕਣਾ, ਉਹਦੇ ਮਨ ਨੂੰ ਰੋਕ ਲੈਣਾ, ਆਪਦੇ ਵਸ ਕਰ ਲੈਣਾ, ਇਹਦਾ ਨਾਂ ਕੱਜਲ ਹੈ। ਇਹ ਸੁਰਮਾ ਪਾ ਲਿਆ, ਜਾਂ ਕੱਜਲ ਸ਼ਾਸਤਰਾਂ ਦਾ ਗਿਆਨ ਰੂਪੀ ਸੁਰਮਾ ਪਾ ਲਿਆ, ਜੋਤ ਰੂਪੀ ਸਲਾਈਆਂ ਨਾਲ ਹੈ, ਫੂਲ ਪ੍ਰਫੁੱਲਿਤ ਹੋ ਕੇ ਗੁਣ ਗਾਉਣ ਲੱਗ ਜਾਣਾ ਤੇ ਅੰਦਰੋਂ ਮਨ ਭੇਜਣਾ ਨਾ, ਇਸ ਪ੍ਰਕਾਰ ਕੰਠ ਨੂੰ ਫੁੱਲ ਜਾਣਾ, ਇਹ ਫੁੱਲਾਂ ਦੀਆਂ ਮਾਲਾ ਵੀ ਪਾ
ਲਈਆਂ।
ਮਹਾਂਵਾਕਾਂ ਬ੍ਰਹਮ ਅਸ਼ਟਮੀ, ਇਸ ਪ੍ਰਕਾਰ ਮਹਾਂਵਾਕਾਂ ਨੂੰ ਵੀ ਪਾਨਾਂ ਦੇ ਬੀੜੇ ਵੀ ਚੱਬ ਲਏ, ਰਸ ਕਸ ਜੋਗਾ ਆਨੰਦ ਜਿਹੜਾ ਹੈ ਦਸਵੇਂ ਦੁਆਰ ਦਾ ਉਹ ਵੀ ਚੁਆ ਲਿਆ, ਇਹ ਰਸ ਸ਼ਰਾਬ ਦੀ ਨਿਆਈ ਪ੍ਰਾਪਤ ਕਰ ਲਿਆ। ਇਹਨਾਂ ਗੁਣਾਂ ਨੂੰ ਲੈ ਕੇ ਧੰਨ ਜੀਵ ਰੂਪੀ ਇਸਤਰੀ ਸ਼ਿੰਗਾਰ ਸਾਧਨਾ ਦਾ ਕੀਤਾ, ਜੇ ਅੰਤਕਰਨ ਹਿਰਦੇ ਚ ਪਰਮੇਸ਼ਰ ਪਤੀ ਨਾ ਆ ਕੇ ਪ੍ਰਾਪਤ ਹੋਇਆ, ਇੰਨਾ ਸਾਧਨ ਕੀਤਾ, ਐਵੇਂ ਵਿਕਾਰ ਤਬਦੀਲੀ ਦਾ ਕਾਰਨ ਹੀ ਹੋਇਆ ਨਾ, ਚਿੱਤ ਨੂੰ ਹੈਰਾਨ ਕਰਨ ਵਾਲਾ ਹੀ ਹੋਇਆ ਨਾ। ਇਸ ਪ੍ਰਕਾਰ ਵਿਕਾਰ ਹੰਕਾਰ ਦਾ ਪੈਦਾ ਹੋ ਗਿਆ, ਹੰਕਾਰ ਕਰਕੇ ਫਿਰ ਕਾਮ ਆਦਿਕ ਵਿਕਾਰ ਪੈਦਾ ਹੋ ਗਏ, ਜਿਵੇਂ ਸੀਏ ਦੇ ਕਰਕੇ ਮੋਹੇ ਗਏ ਸੀ, ਇਹੋ ਹੀ ਗੱਲ ਹੋਈ ਨਾ, ਐਵੇਂ ਹੀ ਗਿਆ ਨਾ ਉਹ ਸਭ।
ਮਹੱਲਾ ਤੀਜਾ, ਧਨ ਫਿਰ ਇਹ ਨਾ ਆਖੀਆਂ,
ਇਸਤਰੀ ਤੇ ਪਤੀ ਉਹ ਨੀ ਕਹਾ ਸਕਦੇ,
ਬਹਿਣ ਇਕੱਠੇ
ਇਕੱਠੇ ਹੋ ਕੇ ਬੈਠ ਜਾਣਾ ਜਿਹੜਾ ਹੈ ਆਪੋ ਵਿੱਚ,
ਇੱਕ ਜੋਤ ਦੋ ਮੂਰਤੀ,
ਇਕੱਠੇ ਹੋ ਕੇ ਮਨ ਦੇ ਮਿਲਾਪੀ ਨਾ ਹੋਣ, ਜੋਤ ਗਿਆਤ ਕੋ ਜੀ ਹੋਵੇ ਤੇ ਇੱਕ ਜੋਤ ਦੋ ਮੂਰਤੀ ਮੂਰਤਾਂ ਵੇਖਣ ਨੂੰ ਹੋਣ। ਇਹਦੇ ਤੇ ਸੰਤ ਮਹਾਰਾਜ ਸੁਣਾਇਆ ਕਰਦੇ, ਕਹਿੰਦੇ ਇੱਕ ਤਾਂ ਧਰਮ ਇੱਕ ਹੋਵੇ ਦੋਹਾਂ ਦਾ, ਦੂਸਰੀ ਵਿਦਵਾਨ ਦੋਵੇਂ ਹੋਣ, ਤੀਜਾ ਰੂਪ ਇੱਕੋ ਜਿਹਾ ਹੋਵੇ, ਚੌਥੇ ਘਰ ਮਾਪਿਆਂ ਦੇ ਇੱਕੋ ਜਿਹੇ ਹੋਣ, ਤੇ ਫਿਰ ਵਿਦਵਾਨ ਹੋਣ, ਫਿਰ ਧਰਮ ਦੇ ਵਿੱਚ ਪੱਕੇ ਹੋਣ, ਇਉਂ ਇੱਕ ਜੋਤ ਗਿਆਤ ਵਾਲੇ ਹੋਣ, ਮੂਰਤਾਂ ਵੇਖਣ ਨੂੰ ਪਤੀ ਦੇ ਸਦੀਆਂ ਦੋ ਹੋਣ।
ਧਨ ਫਿਰ ਕਹੀਏ
ਉਹ ਇਸਤਰੀ ਦੇ ਪਤੀ ਕਹਾ ਸਕਦੇ ਹਨ ਕਿ ਜਿਹਨਾਂ ਚ ਗੁਣ ਹੋਣ, ਜਿਹਨਾਂ ਦੇ ਮਾਪੇ ਬਾਹਰੇ ਧਨੀ ਹੋਣ, ਗਰੀਬ ਨੂੰ ਮੰਗੀ ਜਾਏ, ਉਹ ਉਲਾਮੇ ਦਿੰਦੀ ਰਹਿੰਦੀ ਹੈ ਵੀ ਮੈਂ ਕਿਸੇ ਗਰੀਬ ਦੇ ਆ ਗਈ ਹੈ, ਮੇਰੇ ਮਾਪੇ ਏਡੇ ਧਨੀ ਹੈ, ਜਾਂ ਧਨੀਆਂ ਦੀ ਵੱਡੇ ਘਰ ਵਿਆਹੀ ਜਾਵੇ ਤਾਂ ਉਹ ਕਹਿੰਦਾ ਕੰਗਾਲਾਂ ਦੀ ਧੀ ਮੇਰੇ ਘਰ ਆ ਗਈ ਹੈ। ਇਸ ਪ੍ਰਕਾਰ ਉਲਾਮੇ ਬਣੇ ਰਹਿੰਦੇ, ਜੇ ਇੱਕੋ ਜਿਹਾ ਘਰ ਨਾ ਹੋਵੇ, ਰੂਪ ਇੱਕੋ ਜਿਹਾ ਨਾ ਹੋਵੇ ਤਾਂ ਵੀ ਫਰਕ ਹੈ, ਵਿਦਿਆ ਇੱਕੋ ਜਿਹੀ ਨਾ ਹੋਵੇ ਤਾਂ ਵੀ ਫਰਕ ਹੈ, ਤੇ ਜੇ ਧਰਮ ਵੀ ਇੱਕੋ ਨਾ ਹੋਵੇ, ਇੱਕ ਸੁਲਤਾਨਾਂ ਨੂੰ ਮੰਨਦੀ ਫਿਰਦੀ ਹੈ, ਇੱਕ ਗੁਰਦੁਆਰੇ ਜਾਂਦਾ ਹੈ, ਉਹਨੂੰ ਅੰਮ੍ਰਿਤ ਛਕੇ ਨੂੰ ਵੇਖ ਕੇ ਕਹਿੰਦੀ ਭਾਈ ਮੈਂ ਨੀ ਮਿਲਦੀ ਹੈ, ਇਹ ਤੂੰ ਕੱਛ ਲਾ ਦੇ ਤਾਂ ਮੈਂ ਮਿਲੂ, ਅਸੀਂ ਸਿੱਖਿਆ ਦੇਣ ਵਾਲੀਆਂ ਜਿਹੜੀਆਂ ਹੋਣ, ਇੱਕ ਧਰਮ ਨਾ ਹੋਵੇ, ਵਿਗਾੜ ਵਾਲੀਆਂ ਹੁੰਦੀਆਂ ਹਨ, ਇਹ ਗੁਣ ਹੋਣੇ ਚਾਹੀਦੇ ਸਾਰੇ ਅੰਦਰ, ਤੇ ਵਿਦਿਆ ਦੋਹਾਂ ਵਿੱਚ ਹੋਣੀ ਚਾਹੀਦੀ ਧਾਰਮਿਕ, ਤੇ ਦੇਖੋ ਨੂੰ ਦੋ ਸ਼ਕਲਾਂ ਹੋਣੀਆਂ ਚਾਹੀਦੀਆਂ ਹਨ।
ਧਨ ਫਿਰ ਕਹੀਏ ਸੋ,
ਉਹ ਧਨ ਇਸਤਰੀਆਂ ਤੇ ਪਤੀ ਕਹਾ ਸਕਦੇ ਆ ਗੁਣਾਂ ਵਾਲੇ, ਜਿਨ੍ਹਾਂ ਦੇ ਗੁਣ ਨੀ ਉਹ ਪਤੀ ਤੇ ਸਤੀ ਨੀ ਇਹਨੇ ਨਰੜੀ ਇਕੱਠੇ ਕੀਤੇ ਹੋਏ। ਸੋ ਇਸੇ ਪ੍ਰਕਾਰ
ਧਨ ਫਿਰ ਇਹ ਨਾ ਆਖੀਆਂ,
ਧਨ ਉਪਾਸ਼ਕ ਤੇ ਫਿਰ ਈਸ਼ਵਰ, ਪਤੀ ਇਹ ਨਹੀਂ ਉਪਾਸ਼ਕ ਤੇ ਇਸ਼ਟ ਦੇਵਤਾ ਕਹਾਰ ਸਕਦੇ। ਜਿਹੜਾ ਧਿਆਨ ਕਰਨ ਵਾਸਤੇ ਮੂਰਤੀ ਪੂਜਾ ਦੇ ਅੱਗੇ ਇਕੱਠਾ ਹੋ ਕੇ ਬੈਠ ਜਾਣਾ ਹੈ,
ਇੱਕ ਜੋਤ ਦੋਈ ਮੂਰਤ,
ਅੰਦਰੋਂ ਜੋਤ ਇੱਕ ਹੋਵੇ ਈਸ਼ਵਰ ਤੇ ਜੀਵ ਦੀ, ਆਤਮਾ ਸਰੂਪ ਦੀ, ਇਹ ਭੇਤਾ ਦੀ ਸਗਲਾਂ ਭਾਵੇਂ ਉਪਾਸ਼ਕ ਤੇ ਇਸ਼ਟ ਦੀਆਂ ਦੋ ਹੋਣ, ਉਹ ਭਾਈ ਭਗਤ ਤੇ ਭਗਵੰਤ ਕਹੀ ਦੇ ਹਨ। ਇਸੇ ਪ੍ਰਕਾਰ ਧਨ ਉਹ ਸਿੱਖ ਤੇ ਪਤੀ ਉਹ ਗੁਰੂ, ਉਹ ਗੁਰੂ ਤੇ ਸਿੱਖ ਨਹੀਂ ਕਹਾ
ਸਕਦੇ।
ਜਿਹੜੇ ਇਕੱਠੇ ਹੋ ਕੇ ਉਹ ਪੂਜਾ ਕਰਦੇ, ਸਿੱਖ ਨੇ ਗੁਰੂ ਪੂਜਾ ਚੜਾ ਲਵੇ ਆਪਦੇ ਪਾਸ, ਕਿਉਂ ਇਕੱਠੇ ਹੋ ਕੇ ਬਹਿ ਲੈਣ ਨਾਲ ਗੁਰੂ ਸਿੱਖ ਨੀ ਬਣੀਦਾ। ਦੇਖਣ ਨੂੰ ਸਿੱਖ ਤੇ ਗੁਰੂ ਦੀਆਂ ਮੂਰਤਾਂ ਸ਼ਕਲਾਂ ਭਾਵੇਂ ਦੋ ਹੋਣ, ਤੇ ਜੋਤ ਅੰਦਰੋਂ ਇੱਕੋ ਦੋਹਾਂ ਦੀ ਹੋਵੇ, ਪਰਮਾਰਥ ਰੂਪ ਜਿਹੜਾ ਪ੍ਰਬੁੱਧ ਚੇਤਨਾ, ਪੁਰਬੁੱਧ ਚੇਤਨ ਜਿਹੜੀ ਜੋਤ ਹੈ ਇੱਕੋ ਜਾਗਦੀ ਹੋਵੇ ਅੰਦਰ ਪਰਮੇਸ਼ਰ ਦੀ ਗਿਆਤ, ਉਹ ਧਨ ਇਸਤਰੀ ਵੀ ਨਿਆਈ, ਸਿੱਖ ਤੇ ਪਤੀ ਵੀ ਨਿਆਈ, ਗੁਰੂ ਗੁਰੂ ਤੇ ਸਿੱਖ ਉਹ ਕਹਾਉਂਦੇ ਹਨ।
ਪੌੜੀ
ਇਸੇ ਪ੍ਰਕਾਰ ਹਤਾਸ ਦਿੱਤੀ ਤੇ ਸਾਖੀ ਚੇਤਨ ਵੀ ਇੱਕ ਅੰਦਰੋਂ ਜੋਤੀ ਸਰੂਪ ਦੀ ਸਿਖਿਆਤਾ ਹੋ ਜਾਵੇ ਤਾਂ ਉਹ ਕਹਾ ਸਕਦੇ ਹੈ। ਜੇ ਅਕਾਸ਼ ਵਿੱਤੀ ਹੋਰ ਪਦਾਰਥਾਂ ਦੇ ਭਾਸ਼ ਵਿੱਚ ਪਈ ਹੋਵੇ ਤੇ ਚੇਤਨਾ ਸੰਗ ਹੋ ਕੇ ਪ੍ਰਕਾਸ਼ੀ ਜਾਵੇ ਤਾਂ ਏਕਤਾ ਨਹੀਂ ਹੋ ਸਕਦੀ।
ਪੌੜੀ ਭੈ ਦਿਨ ਭਗਤ ਨਾ ਹੋਵੇ,
ਜਿੰਨਾ ਚਿਰ ਪਰਮੇਸ਼ਵਰ ਦਾ ਭਾਈ ਭੈ ਨਹੀਂ ਧਾਰਦਾ ਉਹਨਾਂ ਚਿਰ ਵਾਹਿਗੁਰੂ ਦੀ ਭਗਤੀ ਨਹੀਂ ਹੋ ਸਕਦੀ ਹੈ।
ਨਾਮ ਨਾ ਲੱਗਾ ਪਿਆਰ,
ਸੱਚੇ ਪਾਤਸ਼ਾਹ ਦੇ ਨਾਮ ਦਾ ਪਿਆਰ ਨੀ ਜੀਆਂ ਦੇ ਅੰਦਰ ਲੱਗਦਾ ਹੈ।
ਸਤਿਗੁਰ ਮਿਲਿਆ ਭਾਉ ਉਪਜੈ,
ਸਤਿਗੁਰਾਂ ਦੇ ਨਾਲ ਮਿਲਣੇ ਕਰਕੇ ਪਰਮੇਸ਼ਰ ਦਾ ਭੈ ਪੈਦਾ ਹੋਵੇ।
ਭੈ ਭਾਏ ਰੰਗ ਸਵਾਰ,
ਭੈ ਦੇ ਸੰਯੋਗ ਤੋਂ ਕੇ ਭੈ ਪ੍ਰੇਮ ਦਾ ਰੰਗ ਚੜ੍ਹਦਾ ਹੈ ਤੇ ਫਿਰ ਰੰਗ ਆਨੰਦ ਸਰੂਪ ਵਿੱਚ ਸਵਾਰ ਲਈ ਜਾਂਦੀ ਹੈ।
ਤਨ ਮਨ ਰੱਤਾ ਰੰਗ ਸਿਉ,
ਜਿਨ੍ਹਾਂ ਦਾ ਤਨ ਵੀ ਮਨ ਵੀ ਪ੍ਰੇਮ ਰੰਗ ਚ ਰੰਗਿਆ ਗਿਆ ਹੈ।
ਮੈਂ ਤ੍ਰਿਸ਼ਨਾ ਮਾਰ,
ਜਿਹੜੀ ਦੇਹ ਦੀ ਹੰਗਤਾ ਹੈ, ਰਸਾਂ ਕਸਾਂ ਦੇ ਭੋਗਾਂ ਦੀ ਤ੍ਰਿਸ਼ਨਾ ਹੈ, ਇਹ ਜਿਨ੍ਹਾਂ ਨੇ ਕਾਮ ਆਦਿਕਾਂ ਨੂੰ ਮਾਰ ਦਿੱਤਾ ਹੈ,
ਮਨ ਤਨ ਨਿਰਮਲ ਆਪ ਸੋਹਣਾ,
ਉਹਨਾਂ ਦਾ ਮਨ ਵੀ ਤਨ ਵੀ ਅਤਿਅੰਤ ਨਿਰਮਲ ਹੈ, ਅਤਿਅੰਤ ਸੋਭਨੀਕ ਹਨ ਉਹ ਗਿਆਨਵਾਨ ਮਹਾਤਮਾ।
ਕ੍ਰਿਸ਼ਨ ਮੁਰਾਰ,
ਉਹਨਾਂ ਨੂੰ ਕ੍ਰਿਸ਼ਨ ਭਗਵਾਨ ਮੁਰਾਰੀ ਜੋ ਹੈ ਉਹ ਮਿਲ ਗਿਆ ਹੈ। ਕ੍ਰਿਸ਼ਨ ਕ੍ਰਿਸ਼ਨ ਮੜਪਣ ਨੀ ਜਿਸ ਬ੍ਰਹਮ ਵਿੱਚ, ਕ੍ਰਿਸ਼ਨ ਪ੍ਰਕਾਸ਼ ਰੂਪ ਜੋ ਅਗਨੀ ਦੀ ਨਿਆਈ ਹੈ, ਮੋਹ ਆਦਿਕ ਦੁਸ਼ਮਣਾਂ ਦਾ ਵਿਕਤੀ ਰੂੜ ਹੋ ਕੇ ਚੇਤਨ ਜੋ ਅਰੀ ਹੈ ਉਹ ਸਾਖੀ ਚੇਤਾ ਕੇਵ ਨੂੰ ਰੰਗ ਮਿਲ ਗਿਆ ਹੈ।
ਪਾਓ ਪਾਓ ਸਭ ਤਿਸ ਦਾ,
ਜਿਹੜਾ ਭੈ ਧਾਰਨਾ ਹੈ ਤੇ ਪ੍ਰੇਮ ਹੈ ਇਹਦਾ ਵੀ ਹੰਕਾਰ ਨਹੀਂ ਕਰਨਾ ਚਾਹੀਦਾ, ਇਹ ਵੀ ਸਭ ਵਾਹਿਗੁਰੂ ਦੀ ਦਾਤ ਹੀ ਹੈ।
ਤੂੰ ਸੱਚ ਵਰਤੈ ਸੰਸਾਰ,
ਉਹ ਸੱਚਾ ਸਾਰੇ ਸੰਸਾਰ ਚ ਵਰਤ ਰਿਹਾ ਹੈ। ਉਸ ਪਰਮੇਸ਼ਵਰ ਦਾ ਦਿੱਤਾ ਹੈ ਭੈ ਤੇ ਪ੍ਰੇਮ,
ਤੂੰ ਸੱਚ ਵਰਤਾ ਸੰਸਾਰ,
ਉਹ ਸੱਚਾ ਸਾਰੇ ਸੰਸਾਰ ਵਿੱਚ ਆਪ ਹੀ ਵਰਤ ਰਿਹਾ ਹੈ।
ਸਲੋਕ ਮਹੱਲਾ ਪਹਿਲਾ, ਵਾਹੁ ਖਸੋ ਤੂੰ ਵਾਹੁ,
ਵਾਹੁ ਅਚਰਜ ਹੈ ਹੇ ਵਾਹਿਗੁਰੂ, ਵਾਹੁ ਅਚਰਜ ਹੈ ਹੇ ਵਾਹਿਗੁਰੂ ਤੂੰ,
ਰਚ ਰਚਨਾ ਹਮ ਕੀਏ,
ਜਿਸਨ ਹੇ ਮਾਲਕਾ ਵਾਹੁ ਪ੍ਰੇਰਕ ਹੈ ਤੂੰ, ਵਾਹ ਅਚਰਜ ਬਿਸਮਾਦ ਰੂਪ ਹੈ ਤੂੰ, ਜਿਸਨੇ ਰਚ ਰਚਨਾ ਹਮ ਕੀਏ, ਰਾਜ ਸੂਖਮ ਰਚਨਾ ਨੂੰ ਰਚ ਕੇ ਸੂਖਮ ਤੱਤ ਦੁਆਰਾ ਹਮ ਤਮਾਮ ਸੂਖਮ ਸਰੀਰ ਬਣਾਉਣਾ ਕੀਤੇ ਹੈ ਦੇਵਤੇ ਆਦਿਕ,
ਸਾਗਰ ਲਹਿਰ ਸਮੁੰਦ ਸਾਰ,
ਇਸੇ ਪ੍ਰਕਾਰ ਵਾਹੁ ਖਸੂ ਵਾਹੁ ਚਰਜ ਹੈ ਤੂੰ ਮਾਲਕ, ਵਾਹ ਧੰਨਵਾਦ ਹੈ ਆਪਕਾ ਜਿਸਨੇ ਪੰਜਾਂ ਤੱਤਾਂ ਦੀ ਰਚਨਾ ਰਚ ਕਰਕੇ ਹਮ ਤਮਾਮ ਜੀ ਪੈਦਾ ਕੀਤੇ ਹਨ।
ਸਾਗਰ ਲਹਿਰ ਸਮੁੰਦ ਸਾਰ,
ਤੈ ਮਹਾਰਾਜ ਸਗਰ ਦੇ ਪੁੱਤਰਾਂ ਵਾਲਾ ਜਿਹੜਾ ਸਾਗਰ ਬਣਾਇਆ ਹੈ ਸੌ ਯੋਜਨ ਦਾ, ਅਤੇ ਫਿਰ ਲਹਿਰਾਂ ਬਣਾਈਆਂ, ਨਦੀਆਂ ਬਣਾਈਆਂ, ਫਿਰ ਸਮੁੰਦਰ ਜਿਹੜਾ ਹੈ ਲੱਖ ਯੋਜਨ ਦੇ ਤਾੜੇ ਵਾਲਾ ਖਾਰਾ ਸਮੁੰਦਰ ਬਣਾਇਆ ਹੈ, ਸਰ ਸਰੋਵਰ ਬ੍ਰਹਮਪੁੱਤਰ ਨਦ ਆਦਿਕ ਬਣਾਉਣਾ ਕੀਤੇ ਹਨ, ਕਟਾਸ ਰਾਜ ਆਦਿਕ,
ਵੇਲ ਵਰਸ ਵਰਾਹ,
ਵੇਲ ਕਿਨਾਰੇ ਬਣਾਏ ਹੈ, ਵੇਲਾ ਜੰਗਲ ਬਣਾਏ ਹੈ, ਵਰਸ ਦਰੇ ਬਣਾਏ ਹੈ,
ਵਰਾਹ
ਵਰਾਹ ਉਤਾਰ ਆਦਿਕ ਪੈਦਾ ਕੀਤੇ ਹੈ, ਅਤੇ ਵੇਲ ਵਰਸ ਵਰਾਹ, ਇਸੇ ਪ੍ਰਕਾਰ ਵੇਲ ਵੇਲੇ ਜੰਗਲ ਬਣਾਏ ਹੈ, ਅਤੇ ਵਰਸ ਵਰਾਹ ਦਰੇ ਬਣਾਏ ਹੈ, ਵਰਾਹ ਆਦਿਕ ਬਣਾਏ ਹੈ, ਜਾਂ ਦਰਸ਼ ਬੜੇ ਬਣਾਏ ਹੈ ਤੇ ਬਾਰਾਂ ਵਰਿਆਂ ਦਾ ਬਰਾਹ ਨਾਂ ਕੁੰਭ ਦਾ ਹੁੰਦਾ, ਬਾਰਾਂ ਵਰੀ ਕੁੰਭ ਲੱਗਦਾ ਕੁੰਭ ਬਣਾਏ ਹੈ, ਤੇ ਬਰਾਹ ਨਾਂ ਸਾਧ ਸਿੰਘ ਜੀ ਪਰਬਤ ਬਣਾਏ ਹੈ। ਇਹ ਤੈ ਚਰਜ ਮਹਾਰਾਜ ਸਭ ਕੌਂਤੇ ਕੀਤੇ ਹਨ।
ਆਪ ਖੜੂਗ ਹੈ ਆਪ ਕਰ
ਸਾਗਰ ਲਹਿਰ ਸਮੁੰਦਰ ਸਰ। ਇਸੇ ਪ੍ਰਕਾਰ ਸੱਚੇ ਪਾਤਸ਼ਾਹ ਸਾਹਿਬ ਗਰਲਤਾ ਦੇ ਇਹ ਜਿਹੜਾ ਵਿਸ਼ੇ ਸੁਖ ਹੈ ਇਹ ਸਾਗਰ ਹੈ, ਅਤੇ ਲਹਿਰ ਕ੍ਰਿਸ਼ਨਾ ਦੀ ਲਹਿਰ ਹੈ, ਸਮੁੰਦਰ ਸੰਸਾਰ ਸਮੁੰਦਰ ਹੈ, ਅਤੇ ਸਾਧ ਸੰਗਤ ਰੂਪੀ ਸਰੋਵਰ ਹੈ, ਵਿਰਾਗ ਰੂਪੀ ਵੇਲ ਕਿਨਾਰਾ ਹੈ।
ਆਪ ਖੜੂਗ ਹੈ ਆਪ ਕਰ
ਵੇਲ ਵਰਸ
ਵੇਲ ਵਰਸ ਵਰਾਹ
ਕੇ ਵਰਖਾ ਕਰਨ ਵਾਲੇ ਗੁਰੂ ਬੱਦਲ ਰੂਪ ਹੋ ਤੇ ਵਰਾਹ ਵਰਸ ਸ੍ਰੇਸ਼ਟ ਆ ਹਿਰਦੇ ਚ ਪ੍ਰਾਪਤ ਹੋਣ ਵਾਲਾ ਅਧਿਕਾਰੀਆਂ ਦੇ ਬ੍ਰਹਮ ਗਿਆਨ ਰੂਪ ਵੀ ਤੂੰ ਆਪ ਹੈ, ਵਰਾਂ ਦੇ ਦੇਣ ਵਾਲਾ ਵਰਸੇਠ ਪਰਬਤ ਦੀ ਨਿਆਈ ਅਚਲ ਰੂਪ ਤੂੰ ਆਪ ਹੈ।
ਆਪ ਸਰੂਪ ਹੈ ਆਪ ਕਰ
ਆਪ ਹੀ ਮਹਾਰਾਜ ਸਿੱਖਾਂ ਦੇ ਹਿਰਦਿਆਂ ਵਿਚ ਜਿਨ੍ਹਾਂ ਦਾ ਨਿਸ਼ਚੈ ਪੂਰਾ ਖੜੋਵਾ ਸਾਵਧਾਨ ਹੋ ਕੇ ਇਸਤ ਹੁੰਦਾ ਹੈ ਤੇ ਆਪ ਹੀ ਸ੍ਰਿਸ਼ਟੀ ਨੂੰ ਪੈਦਾ ਕੀਤਾ ਹੈ।
ਆਪੀ ਨਾ ਆਪਾ
ਆਪਣੇ ਆਪ ਰੂਪ ਹੈ ਤੂੰ ਤੇ ਆਪਾ ਆਪ ਹੀ ਨਿਰਲੇਪ ਹੈ, ਮਾਇਆ ਦੀ ਲੇਪਤਾ ਹੀ ਨੀ ਤੈਨੂੰ ਸੱਚੇ ਪਾਤਸ਼ਾਹ। ਆਪਣੇ ਆਪਣਾ ਆਪ ਰੂਪ ਹੈ ਤੇ ਆਪ ਹੀ ਉਪਾਰ ਨਿਰਲੇਵ ਰੂਪ ਹੈ ਸਾਰਿਆਂ ਪਦਾਰਥਾਂ ਤੋਂ ਮਾਇਆ ਆਦਿਕਾਂ ਤੋਂ।
ਗੁਰਮੁਖ ਸੇਵਾ ਥਾਏ ਪਵੈ
ਜਿਹੜੇ ਗੁਰਮੁਖ ਮਹਾਰਾਜ ਸੇਵਾ ਭਗਤੀ ਕਰਦੇ ਹੈ ਉਹਨੇ ਥਾਂ ਲੇਖੇ ਪੈ ਜਾਂਦੀ ਹੈ।
ਉਨਮਨ ਤਤ ਕਮਾਹੂ
ਉਹ ਉਨਮਨ ਤੁਲਿਆ ਅਵਸਥਾ ਚ ਟਿਕੇ ਰਹਿੰਦੇ ਹੈ, ਉਨਮਨ ਉਹਨਾਂ ਦਾ ਮਨ ਤਤ ਸਰੂਪ ਦੇ ਗਿਆਨ ਦੀ ਕਮਾਈ ਨੂੰ ਕਰਦਾ ਹੈ। ਉਨਮਨ ਉਲਟ ਕੇ ਉਨਮਨੀ ਅਵਸਥਾ ਹੈ ਜੋਗੀਆਂ ਦੀ, ਉਨਮਨੀ ਖੇਚਰੀ ਭੂਚਰੀ ਚਰਚਰੀ ਅਗੋਚਰੀ ਉਨਮਨੀ ਉਹ ਉਨਮਨੀ ਤੁਰਿਆ ਅਵਸਥਾ ਜਿਸ ਹੋ ਕੇ ਤਤ ਸਰੂਪ ਦੇ ਜੀਵਨ ਮੁਕਤ ਦੇ ਆਨੰਦ ਵਾਸਤੇ ਉਹਦੀ ਕਮਾਈ ਕਰਦੇ ਹੈ।
ਮੁਸ਼ਕਤ ਲਹੁ ਮਜੂਰੀਆ
ਇਹ ਸੰਤ ਜਨੋ ਮੁਸ਼ਕਤ ਮਿਹਨਤਾਂ ਕਰਕੇ ਭਜਨ ਬੰਦਗੀ ਦੀਆਂ ਜੀਵਨ ਮੁਕਤੀ ਦੀਆਂ ਮਜੂਰੀਆਂ ਲੈਣਾ ਕਰੋ। ਜਿੰਨੀ ਕੋਈ ਮਿਹਨਤ ਕਰੇਗਾ ਜਿੰਨਾ ਕੋਈ ਚਿੱਤ ਟਿਕਾਵੇਗਾ ਉਹਨਾਂ ਨੂੰ ਫਲ ਪ੍ਰਾਪਤ ਹੋਏਗਾ ਮਜੂਰੀ ਦੀ ਨਿਆਈ।
ਮੰਗ ਮੰਗ ਖਸਮ ਦਰਾ
ਖਸਮ ਅਕਾਲ ਪੁਰਖ ਦੇ ਦਰਸ਼ ਸੰਗਤ ਵਿੱਚੋਂ ਦਰਾ ਦਰ ਦੇ ਅੰਦਰ ਹਿਰਦੇ ਦੇ ਅੰਦਰ ਜੋ ਆਇਆ ਹੋਇਆ ਉਸ ਵੱਲੋਂ ਮੰਗ ਮੰਗ ਕੇ ਜੋ ਜੋ ਭਾਵਨਾ ਹੈ ਉਹ ਫਲ ਪ੍ਰਾਪਤ ਕਰੋ। ਬੱਚਿਆਂ ਦੀ ਨਿਆਈ ਬਾਰਕ ਬਾਂਗੀ ਹੋ ਸਭ ਕੁਛ ਮੰਗਾ ਦੇ ਦੇ ਤੋੜ ਨਹੀਂ ਪ੍ਰਭ ਰੰਗਾ।
ਨਾਨਕਪੁਰ ਦਰ ਵੀ ਪਰਵਾ
ਸਤਿਗੁਰੂ ਜੀ ਕਹਿੰਦੇ ਨੇ ਪਰਮੇਸ਼ਰ ਦਾ ਜਿਹੜਾ ਦਰਵਾਜ਼ਾ ਹੈ ਉਹ ਪੂਰਨ ਹੈ ਲਗਾ ਲਗ ਸਾਰਿਆਂ ਗੁਣਾਂ ਕਰਕੇ ਤੇ ਉਸਦਾ ਦਰ ਤੇ ਬੇਪਰਵਾਹ ਸਾਧ ਸੰਗਤ ਰੂਪੀ ਦਰ ਹੈ। ਦਰ ਸਾਰਿਆਂ ਦੇ ਹਿਰਦਿਆਂ ਦੇ ਅੰਦਰ ਹੈ ਤੇ ਬੇਪਰਵਾਹ ਬੇਖਾਸ਼ ਹੈ, ਦਰਗਾਹ ਰੂਪੀ ਦਰਵਾਜ਼ਾ ਹੈ ਉਸਦਾ।
ਦਰ ਊਣਾ ਨਾ
ਹੇ ਪਰਮੇਸ਼ਰ ਸਨਮੁਖ ਚਿਤ ਦੀ ਬਿਰਤੀ ਕਰਕੇ ਕਹੋ ਤੇਰੇ ਦਰ ਚ ਊਣਾ ਖਾਲੀ ਨੀ ਕੋਈ ਰਿਹਾ, ਜੋ ਆਪਦੇ ਦਰ ਦਾ ਭੁਖਾਰੀ ਬਣਿਆ ਸਭ ਤ੍ਰਿਪਤ ਹੋ ਗਏ।
ਸੱਚਾ ਬੇਪਰਵਾਹ
ਤੂੰ ਸੱਚਾ ਹੈ, ਬੇਪਰਵਾਹ ਬੇਖਾਸ਼ ਹੈ, ਖਾਸ਼ ਨੀ ਕਿਸੇ ਦੀ ਰੱਖਦਾ ਕਿ ਮੈਂ ਮੇਰੀ ਇਹ ਪੂਜਾ ਕਰਨ ਤੇ ਮੈਂ ਇਹਨਾਂ ਨੂੰ ਦਾਤਾਂ ਦੇਵਾਂ।
ਮਹੱਲਾ ਪਹਿਲਾ ਉੱਜਲ ਮੋਤੀ ਸੋਹਣੇ
ਇਹ ਅੰਤਰਜਾਮੀ ਸੱਚੇ ਪਾਤਸ਼ਾਹ ਇਹ ਸਰੀਰ ਜਿਹੜੇ ਬਣਾਏ ਹੈ ਇਹਦੇ ਚ ਉੱਜਲ ਮੋਤੀਆਂ ਵਰਗੇ ਦੰਦ ਸੋਹਦੇ ਹਨ।
ਰਤਨਾ ਨਾਲ ਜੁੜਨ
ਅਤੇ ਰਤਨਾ ਦੇ ਨਾਲ ਜੜੇ ਹੋਏ ਕੌਣ ਅੱਖਾਂ, ਅੱਖਾਂ ਰਤਨਾ ਦੀ ਨਿਆਈ ਹੈ, ਇਹਨਾਂ ਚ ਜੜੇ ਹੋਏ ਹੈ ਦੰਦ ਤੇ ਨੇਤਰਾਂ ਦਾ ਵਿੱਚ ਸੰਬੰਧ ਹੈ, ਜੜਤੀ ਜੁੜੀ ਹੋਈ ਹੈ।
ਜੜ ਵੈਰੀ ਨਾਨਕਾ
ਜਦੋਂ ਬੁਢੇਪਾ ਆ ਜਾਂਦਾ ਦੰਦ ਵੀ ਉਖੜ ਜਾਵੇ ਲਾਉਣੀ ਨੀ ਆਉਂਦੇ, ਉਹਨਾਂ ਦਾ ਜੜ ਬੁਢੇਪਾ ਹੀ ਵੈਰੀ ਹੈ ਗੁਰੂ ਸਾਹਿਬ ਜੀ ਕਹਿੰਦੇ ਹਨ।
ਬੁੱਢੇ ਥੀਏ ਮਰਾਂ
ਜਿਹੜੇ ਬਾਹਲੇ ਬਿਰਧ ਹੋ ਕੇ ਗੁਜ਼ਰਦੇ ਹੈ ਉਹਨਾਂ ਦਾ ਬੁਢੇਪਾ ਹੀ ਵੈਰੀ ਹੈ, ਬੁੱਢੇ ਹੋ ਕੇ ਨਾਸ ਹੋ ਜਾਂਦੇ ਹੈ। ਬੁੱਢੇ ਥੀ ਇਮਰਾਨ ਇੱਕ ਪਾਠੀ ਪਾਠ ਕਰਦਾ ਸੀ ਉਹ ਨੀ ਪਾਠ ਕਰਨਾ, ਜੇ ਬੁੱਢੇ ਥੀਏ ਮਰਨ ਮਰਦੇ ਹਨ ਬਿਰਧ ਹੋ ਕੇ ਜਿਹੜੇ ਇਹ ਪਾਠੀ ਆ ਕਸ਼ਮੀਰ ਵਰਗਾ ਸੀ ਉਹ ਕਿਵਰਾਂ ਨਹੀਂ ਪੜਦਾ ਸੀ, ਉਹ ਇਹ ਪਾਠ ਨੀ ਹੈ ਫਿਰ ਪੜੋ।
ਤਿੰਨ ਜੜ ਵੈਰੀ ਉੱਜਲ ਮੋਤੀ ਸੋਹਣੇ
ਉੱਜਲ ਮੋਤੀ ਵਿਰਾਗ ਵੇਕ ਜਿਹੜੇ ਹੈ ਬੜੇ ਸੋਹਣੀਕ ਹਨ।
ਰਤਨਾ ਨਾਲ ਜੁੜਨ
ਅਤੇ ਰਤਨ ਜਿਹੜੇ ਹਨ ਗੁਣ ਉਹਨਾਂ ਦੇ ਨਾਲ ਜੁੜੇ ਹੋਏ ਹਨਗੇ, ਜਾਂ ਉੱਜਲ ਮੋਤੀ ਆਦਿਕਾਂ ਦੇ ਹਾਰ ਰਾਜਿਆਂ ਦੇ ਤੇ ਸੋਹਣੇ ਰਤਨਾਦਕਾਂ ਦੇ ਨਾਲ ਮਾਲਾ ਜੁੜੀਆਂ ਹੋਈਆਂ ਹਨ।
ਜਰ ਵੈਰੀ ਨਾਨਕ,
ਇਸ ਜਰ ਮਾਇਆ ਦਾ ਵੈਰੀ ਹੈ ਉਹ ਗੁਰੂ ਸਾਹਿਬ ਜੀ ਕਹਿੰਦੇ, ਜਿਹੜੇ ਬੁੱਢੇ ਹੰਕਾਰੀ ਹੋ ਕੇ ਮਰਦੇ ਹੈ, ਬੜਾ ਹੰਕਾਰ ਕਰਦੇ ਪਦਾਰਥਾਂ ਦਾ, ਇਹ ਵੈਰੀ ਹੈ। ਸੋ ਇਸ ਪ੍ਰਕਾਰ ਚ ਠੱਗੋ ਰਾਜੇ ਆਪ ਖੋ ਲੈਂਦੇ ਉਹਨਾਂ ਦੇ ਪਾਸੋਂ। ਉਜਲ ਮੋਤੀ ਸੋਹਣੇ, ਉਜਲ ਵਿਰਾਗ ਵੇਕ ਰੂਪੀ, ਵਿਰਾਗ ਰੂਪੀ ਮੋਤੀ ਸੋਹਣੇ ਹਨ।
ਨਾਲ ਜੁੜਾ
ਤੇ ਰਤਨ ਜਿਹੜੇ ਹਨ, ਪਰੋਹ ਗਿਆਨ ਆਦਿਕ ਰਤਨਾਂ ਦੇ ਨਾਲ ਜੁੜੇ ਹੋਏ ਹਨ। ਉਹਨਾਂ ਦੇ ਜਾਰੇ ਜਿਹੜੀ ਮਾਇਆ ਹੈ ਨਾ, ਭਭੂਤੀ ਦੈਵੀ ਸੰਪਦਾ ਦੀ, ਇਹਨਾਂ ਦੇ ਵੈਰੀ ਮਾਤਾ ਸਾਹਿਬ ਕਹਿੰਦੇ ਹੈ, ਜਿਹੜਾ ਹੰਕਾਰ ਹੋ ਜਾਂਦਾ ਨਾ, ਹੰਕਾਰ ਹੋ ਕੇ ਮਰਦੇ ਹੈ, ਇਹ ਇਹਨਾਂ ਦੇ ਵੈਰੀ ਹੈ। ਹੰਕਾਰ ਕਰਕੇ ਸਭ ਗੁਣ ਨਾਸ ਹੋ ਜਾਂਦੇ ਹਨ ਪੁਰਖਾਂ ਦੇ।
ਪੌੜੀ ਹਰ ਸਾ ਲਾਹੀ ਸਦਾ ਸਦਾ,
ਤੇ ਭਾਈ ਹਰੀ ਪਰਮੇਸ਼ਵਰ ਸਲਾਹਣੇ ਯੋਗ ਹੈ ਸਦਾ ਸਦਾ, ਉਸਦੀ ਸਿਫਤ ਕਰਿਆ ਕਰੋ।
ਤਨ ਮਨ ਸੌਪ ਸਰੀਰ,
ਆਪਣਾ ਤਨ ਸੂਖਮ ਸਰੀਰ, ਮਨ ਜਿਹੜਾ ਹੈ ਤੇ ਤਨ ਸਥੂਲ ਸਰੀਰ, ਤੇ ਕਾਰਨ ਦੇ ਇਹ ਸਾਰੇ ਸੌਂਪ ਕਰਕੇ, ਤਨ ਸਾਥ ਮਨ ਸੂਖਮ ਸਰੀਰ ਦੇ ਸਰੀਰ ਵੀ ਸੌਂਪ ਕਰਕੇ ਮਾਤਾ ਦੀ ਸਿਫਤ ਕਰਿਆ ਕਰੋ ਹਰ ਵਕਤ। ਤਨ ਉਹ ਪਿਆਰਾ ਹੈ, ਫਿਰ ਤਨ ਉਹਦਾ ਸਰੂਪ ਹੀ ਹੋ ਜਾਓਗੇ।
ਗੁਰ ਸਭ ਦੀ ਸੱਚ ਪਾਇਆ,
ਤਨ ਪੁੱਤਰ ਆਦਿਕਾਂ ਦੇ ਸਮੇਤ ਆਪਣਾ ਮਨ ਤੇ ਸਰੀਰ ਸਭ ਅਰਪ ਕੇ ਸੇਵਾ ਚਲਾ ਕੇ,
ਗੁਰ ਸਭ ਦੀ ਸੱਚ ਪਾਇਆ,
ਜਿਹਨਾਂ ਨੂੰ ਗੁਰ ਸ਼ਬਦ ਦੀ ਕਮਾਈ ਕੀਤੀ ਉਹਨਾਂ ਨੇ ਸੱਚੇ ਸਰੂਪ ਨੂੰ ਪਾ ਲਿਆ ਹੈ।
ਸੱਚਾ ਗਹਿਰ ਗੰਭੀਰ,
ਉਹ ਸੱਚਾ ਗਹਿਰ ਨਿਰਹਲ ਹੈ, ਗੰਭੀਰਤਾ ਵਾਲਾ, ਡੂੰਘਾਈ ਵਾਲਾ ਹੈ, ਸਮੁੰਦਰ ਦੀ ਨਿਆਈ।
ਮਨ ਤਨ ਹਿਰਦਾ ਰਬ ਰਹਿਆ,
ਜਿਹੜੇ ਮਨ ਕਰਕੇ, ਤਨ ਕਰਕੇ, ਹਿਰਦੇ ਕਰਕੇ ਹਰ ਵਕਤ ਰਵ ਰਿਹਾ ਉਚਾਰ ਰਹੇ ਹਨ, ਹਰੀ ਉਹਨਾਂ ਦੇ ਹਰੀ ਰੂਪ ਹੀਰਾ ਉਹਨਾਂ ਦੇ ਹੀਰ ਹਿਰਦੇ ਚ ਪ੍ਰਗਟ ਹੋ ਜਾਂਦਾ ਹੈ।
ਜਨਮ ਮਰਨ ਦਾ ਦੁੱਖ ਗਿਆ
ਉਹਨਾਂ ਦਾ, ਕਈ ਜੰਮਣ ਤੇ ਮਰਨ ਦਾ ਦੁੱਖ ਸਾਰਾ ਹੀ ਨਿਵਰਤ ਹੋ ਗਿਆ, ਮਿਟ ਗਿਆ।
ਫਿਰ ਪਵੇ ਨਾ ਸੀ,
ਫਿਰ ਉਹ ਫੇਰਿਆਂ 84 ਦਿਨਾਂ ਚ ਨਹੀਂ ਪੈਂਦੇ, ਫੀਰ ਫੀਲ ਹਾਥੀ ਆਦਿਕਾਂ ਦੀਆਂ ਜੂਨਾਂ ਚ ਨੀ ਪੈਂਦੇ।
ਨਾਨਕ ਨਾਮ ਸਲਾਹਿਤ,
ਸਤਿਗੁਰੂ ਸਾਹਿਬ ਜੀ ਕਹਿੰਦੇ ਉਸ ਪਰਮੇਸ਼ਵਰ ਦੇ ਨਾਮ ਦੀ ਸਿਫਤ ਕਰ ਹੇ ਪਿਆਰੇ, ਤੂੰ ਤਾਂ ਹਰੀ ਅਕਾਲ ਪੁਰਖ, ਕੈਸਾ ਗੁਣਾਂ ਦਾ ਸਮੁੰਦਰ ਹੈ ਪਰਮੇਸ਼ਵਰ, ਖਜ਼ਾਨਾ ਹੈ।